ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੀ ਸ੍ਰੀ ਦਸ਼ਮੇਸ਼ ਪਿਤਾ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਨੂੰ ਇਸ ਨਾਮੇ ਦੁਆਰਾ ਉਪਦੇਸ਼ ਕਰਦੇ ਹਨ। ਭਾਦੋ ਭਰਮ ਭਲਾਮਿਆ ਦੂਜੇ ਲੱਗਾ ਹੈ, ਇਹ ਪਹਿਲੀ ਪੰਕਤੀ ਹੈ। ਸੇ ਭਾਦੋ ਨਲਖ ਨ ਪਾਈਏ ਗੋਲਖਣ ਵਾਲਾ ਹੈ, ਇਹ ਅਸੀਂ ਪੰਕਤੀ ਹੈ। ਦੋਹਾਂ ਪੰਕਤੀਆਂ ਨੂੰ ਅੱਜ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਨਾਮ ਲੈ ਲਵਾਂ, ਦਸ਼ਰਥ ਮਹਾਰਾਜ ਦਾ ਨਾਮ ਲੈ ਲਵਾਂ, ਬਾਕੀ ਸਾਰਿਆਂ ਦੇ ਨਾਮ ਲੈ ਜਾਂਦੇ। ਜਿਦਾਂ ਦਰਬਾਰ ਸਾਹਿਬ ਦੀ ਬਾਣੀ ਇੱਕ ਓਂਕਾਰ ਤੋਂ ਸ਼ੁਰੂ ਹੁੰਦੀ ਹੈ, ਇੱਕ ਓਂਕਾਰ ਪਰਮਾਤਮਾ ਦਾ ਨਾਮ ਯੋਗ ਪੈਂਦਾ ਹੈਗਾ। ਨਾਨਕ ਬ੍ਰਹਮ ਪ੍ਰਸਾਦ ਨਿਵਾਸ ਦੇ ਪਿੱਛੇ ਵੀ ਪਰਮੇਸ਼ਵਰ ਦਾ ਨਾਮ ਪਹਿਲਾਂ ਵੀ ਲੇਕਿਨ ਸਾਰੇ ਪਰਮੇਸ਼ਵਰ ਦਾ ਨਾਮ ਇਦਨ ਸ਼ਬਦ ਦੇ ਪਹਿਲੇ ਸਿੱਖਦਾਰਥ ਹੋ ਜਾਵੇ, ਪਤਨੀ ਦਾ ਹੋ ਜਾਵੇ, ਇਹ ਸਾਰਾ ਆ ਜਾਵੇ। ਦਸਵੀਂ ਮਹਾਰਾਜ ਇਹ ਸ਼ਬਦ ਆਪਣੇ ਸੰਤਾਂ ਨੂੰ ਸੁਣਾ ਕੇ ਸੰਸਾਰ ਭਰ ਗਲਤੀ ਪਾਠ ਕਰਦੇ ਹਨ। ਭਾਦੋਂ ਭਰਮ ਭੁਲਾਣੀਆਂ ਦੂਜੇ ਲੱਗਾ ਹੈ, ਮਾਇਆ ਦੇ ਵਿੱਚ ਉਹ ਪਹਿਨ ਕਰਕੇ ਇਹ ਜੀਵਾਂ ਨੂੰ ਪਰਮਾਤਮਾ ਮਿਲ ਗਿਆ ਹੈ। ਭਾਦੋਂ ਭਰਮ ਭੁਲਾਣੀਆਂ ਦੂਜੇ ਲੱਗਾ ਹੈ, ਦਸਵੇਂ ਮਹਾਰਾਜ ਇਸ ਮਹੀਨੇ ਦੁਆਰਾ ਉਪਦੇਸ਼ ਕਰਦੇ ਹੈ, ਮਾਇਆ ਪ੍ਰਪੰਚ ਚ ਮੋਹ ਪੈਣ ਕਰਕੇ ਜੀਵਾਂ ਨੂੰ ਪਰਮਾਤਮਾ ਭੁੱਲ ਗਿਆ। ਮਾਇਆ ਵਿੱਚ ਮੋਹ ਪੈ ਗਿਆ, ਮਾਇਆ ਵਿੱਚ ਮੋਹ ਪੈ ਗਿਆ, ਮਾਇਆ ਦਾ ਮਾਲਕ ਭੁੱਲ ਗਿਆ। ਚੀਜ਼ਾਂ 'ਚ ਮੋਹ ਪੈ ਗਿਆ, ਚੀਜ਼ਾਂ ਦਾ ਦੈਨਿਕ ਮਾਲਕ ਭੁੱਲ ਗਿਆ। ਜਿਸ ਮਾਇਆ ਨੇ ਸਾਨੂੰ ਬ੍ਰਹਮ ਤੇ ਜੀਵ ਬਣਾਇਆ ਉਹਦੇ ਪਿੱਛੇ ਲੱਗਦਾ, ਉਸ ਪਰਮੇਸ਼ਰ ਨੂੰ ਭੁੱਲ ਗਿਆ। ਜਿੱਦਾਂ ਰਾਜਾ ਸੁਪਨੇ 'ਚ ਪ੍ਰਸਾਰੀ ਬਣ ਜਾਂਦਾ, ਭੁੱਲ ਗਇਓ ਅਗਿਆਨ ਤੇ ਆਪਣਾ ਆਤਮ ਰੂਪ, ਤਾਂ ਕੋਸੋ ਗਿਆਨ ਦੇ ਗਿਆਨ ਜਾਤਕਾ ਪੇਸ਼। ਇਹ ਜੀਵ ਮਾਇਆ ਦੇ ਪਿੱਛੇ ਲੱਗ ਕੇ ਪਰਮੇਸ਼ਰ ਭੁੱਲ ਗਿਆ। ਜਿੱਦਾਂ ਪ੍ਰਸਾਰ ਦੀ ਸ਼ਹਿਰ ਹੈ, ਉੱਥੇ ਦਾ ਕੋਈ ਸ਼ਾਹੂਕਾਰ ਹੈ, ਜਿਹੜੀਆਂ ਦੋ ਕੰਨਿਆ ਹੈ, ਉਸ ਨੇ ਦਿੱਲੀ ਤਿਆਰ ਦੀਆਂ, ਇੱਕ ਨਵੀਂ ਦਿੱਲੀ ਗਿਆ ਸੀ, ਇੱਕ ਪੁਰਾਣੀ ਦਿੱਲੀ ਗਿਆ ਸੀ। ਉੱਥੇ ਉਹ ਦੋਨੋਂ ਕੰਨਿਆ ਸਾਲ ਭਰ ਵਾਸਤੇ ਕਿਵੇਂ ਮਿਲੀਆਂ, ਆਪਣੇ ਕੰਮ ਵਿੱਚ ਰਿੱਝੀਆਂ ਰਹੀਆਂ। ਉੱਥੇ ਨਾਨਾ ਮਹਾਰਾਜ ਦਾ ਮੇਲਾ ਲੱਗਦਾ, ਸ਼ੇਸ਼ ਕੰਨ ਮਤੀ ਦਿੱਲੀ ਜਾਂਦੀ, ਉਹ ਦੋਨੋਂ ਭੈਣਾਂ ਵੀ ਚੱਲਣਗੀਆਂ, ਸਾਲ ਪਿੱਛੋਂ ਮਿਲੀਆਂ। ਛੋਟੀ ਭੈਣ ਵਾਲੀ ਭੈਣ ਨੂੰ ਪੁੱਛਦੇ ਹੈ, ਉਹਦਾ ਜਿਹੜਾ ਪਤੀ ਹੈ ਉਹ ਅਕਮ ਵਾਲਾ ਹੈਗਾ, ਬੇਵਕੂਫ ਹੈ। ਵੱਡੀ ਭੈਣ ਕਹਿਣ ਲੱਗੀ ਛੋਟੀ ਭੈਣ ਨੂੰ, ਜਿਹੜਾ ਪਤੀ ਬੇਵਕੂਫ ਹੈ। ਸਵੇਰ ਨੂੰ ਉਹ ਕੰਮ ਕਾਰ 'ਤੇ ਜਾਂਦਾ, ਰਾਤ ਨੂੰ ਕਿਸੇ ਦੇ ਘਰ ਚਲ ਜਾਂਦਾ, ਕਹਿੰਦੇ ਮੇਰਾ ਘਰ ਹੈ, ਆਪਣੇ ਘਰ ਭੁੱਲ ਜਾਂਦਾ ਹੈ। ਫਿਰ ਮੈਂ ਉਹਨੂੰ ਜਾ ਕੇ ਮਿਲਸਾਂ ਕਰਕੇ ਲਿਆਉਂਦੀ, ਆਹ ਤੇਰਾ ਘਰ ਹੈ। ਫਿਰ ਨੂੰ ਸਿਖਾਉਂਦੀ ਗਈ, ਸਵੇਰੇ ਉਹ ਕੰਮ 'ਤੇ ਜਾਂਦਾ, ਸ਼ਾਮ ਨੂੰ ਆਉਂਦਾ, ਫਿਰ ਕਿਸੇ ਦੇ ਘਰ ਚਲੇ ਜਾਂਦਾ, ਕਹਿੰਦਾ ਇਹ ਮੇਰਾ ਘਰ ਹੈ, ਮੈਂ ਫਿਰ ਮਿਲਸਾਂ ਕਰਕੇ ਲਿਆਉਂਦੀ, ਮੈਨੂੰ ਫਿਰ ਉਹ ਕੰਮ ਰਹਿੰਦਾ ਹੈ। ਉਹ ਆਪਣਾ ਘਰ ਖੁੱਲ੍ਹ ਕੇ ਕਿਸੇ ਦੇ ਘਰ ਨੂੰ ਆਪਣਾ ਮੰਨ ਕੇ ਕਰ ਜਾਂਦਾ, ਜਿਹੜਾ ਪਤੀ ਸਵੇਰ ਦੇ ਘਰ ਤੇਰਾ ਪਤੀ ਮੇਰਾ ਪਤੀ ਮੇਰੇ ਪਤੀ ਮਹਾਰਾਜ ਦੇ ਬੇਵਕੂਫ ਹੈ, ਮੇਰਾ ਪਤੀ ਬੇਵਕੂਫ ਹੈ, ਮੇਰਾ ਪਤੀ ਬਹੁਤ ਬੇਵਕੂਫ ਹੈ, ਕਿਵੇਂ ਉਹ ਪਰਿਵਾਰ ਨੂੰ ਭੁੱਲ ਜਾਂਦਾ ਹੈ। ਪਰਸੋਂ ਮੈਂ ਬਾਜ਼ਾਰ ਵਿੱਚ ਮਿਲੀ, ਮੇਰੀ ਭੈਣ ਦੇਖਣ ਲੱਗ ਗਿਆ, ਉਹਨਾਂ ਭੈਣ ਦੀ ਤੈਨੂੰ ਕਿਤੇ ਵੇਖਿਆ ਆ। ਮੈਂ ਬਥੇਰਾ ਸਮਝਾਉਂਦੀ ਹਾਂ, ਮੈਨੂੰ ਭੈਣ ਦੀ ਆਖ ਨਾ ਆਖ, ਹਾਂ ਮੈਨੂੰ ਭੁੱਲ ਜਾਂਦਾ, ਪਿਤਾ ਨੂੰ ਭੁੱਲ ਜਾਂਦਾ, ਮਾਤਾ ਨੂੰ ਭੁੱਲ ਜਾਂਦਾ, ਭਾਈਆਂ ਨੂੰ ਭੁੱਲ ਜਾਂਦਾ, ਤੇਰੇ ਨਾਮ ਕਰਕੇ ਬੁਲਾਉਂਦਾ ਹੈ। ਅਤੇ ਉਹਦਾ ਪਤੀ ਸਾਡੀ ਨੂੰ ਭੁੱਲਦਾ, ਮੇਰਾ ਪਤੀ ਪਰਿਵਾਰ ਨੂੰ ਭੁੱਲ ਜਾਂਦਾ, ਮੇਰਾ ਪਤੀ ਬੇਵਕੂਫ, मेरे पति बहुत व्यक्ति तो दसवें महाराज की संख्या में वो प्रवेश कर लिया सातों पर हमको लानिया दीजिए लगा है तो ये भुल गया मेरा अपने घर में भी भुल गया वे अगर आदमी भुल जा रहे और बहुत ही देर को मेरा घर में भुल गया होता बेटू का मेरा प्रणाम भी भुल गया बहुत बेटी मेरा कमन भुल गया वे और बहुत ही देर को होया महाराज कहने पदों पर हम पलानिया दीजिए लगा है ये जीव कांदुर के माए के बहुत मोह पा के घर भी भुल गया परमात्मा भुल गया ए, बहुत ही देर को खोया जो घर में भुल गया रवेश को खोया जो परिवार में भुल गया बहुत देर को जो गांव में भुल जाए बहुत ही देर को इन्होंने पिता मैं इन्होंने माता साहब देगा प्रदेश की आसन जो संघ ने पाई है ये परिवार है तो इनका घर आएगा आत्मा हरे मन तू जो स्वरूप है अपना मूल पहचान तुम अपने अपने स्वरूप लोग है मेरा सचेतानंद है नाले का भी भुल गया नाले परिवार भी भुल गए बाकी गए इस काम से असी उपदेश देने वास्ते आए हैं तो तुम घर परिवार को ना भूलो तो जिस वास्ते तुम आए हैं जिस वास्ते मनुखा के मिली वो काम करो जो थानू असी समझाने हैं जिदा सीधा ने गुरु नानक साहब देव महाराज ने पूछा कि सच्चा हो असि महाराज परमात्मा की गला भी कि सचे हुई है गुरु नानक साहब कहते गुरु पिछड़ झूठा संसार मगर लै जाए फिर सीधा तो गुरु कहेंगे कि गुरु पिछड़पाल झूठा संसार कि मगर लाए महाराज कहते रुकम जाए कदम नानक लिखा महाराज इस कारण दसवीं महाराज जी कहने असि इन्होंने समझाने वास्ते आए हैं जिन्हों घर भी भुल गया परिवार भी भुल गया उन्होंने दिमाग खराब होया हो मेरी मतबारी में आराम बसा रहे हो दसवीं महाराज संगत आखन लगी महाराज असं तो आपके सिख ही हैं आपके सिख बने रहेंगे आपका हुक्म मनांगे महाराज कह लगे तुम साडे सिख नहीं आए ना कोई साडा हुक्म मनना है तुम अपने कुड़ियों के पुत्र धीरे के सिख है उन्होंने हुक्म मनना है आगे तुम कि सिख हो गए संतान ने क्या नहीं महाराज अभी तो आप भी सिख हैं आपका हुक्म मनना महाराज के बच्चे हो ना तो भी साझे सिख हैं तो भी साडा हुक्म मनना है हुक्म तो सिख तो गुरु वंकट गुरु नानक साहब के हुए फिर उन्होंने रूप बन गए या बंदे प्यारे साझा रूप बन गया सिख तो गुरु का रूप बन जाता है तो ही वो ही गुरु कोई अंतर कैसा कैसा तो सिख किता है चिंता ईश्वरी कुत्ता की हमें सिख है उन्हें नहीं महाराज महाराज जिन जैसा करे थोड़ा ही ध्यान लग रहा है कुदरत ने तेरे आनंद प्रसाद तो गुरु पर आ गया महाराज ने तेरे नाल निशान ले ये साधे सिख है कि अपने घर दें सिख है महाराज कह रहे कि सारी संगत आ गई सिख में पूछते हैं सिखा तेरी सिखनी कितने है महाराज वो बैठे है वो सिखनी आख्या है तेरा सिख है हाँ जी सिखनी आख्या मेरी सिख है सिखनी आख्या मेरा सिख है एक होर सिखनी महाराज ने पूछा तेरा सिख कितने है वो जो पक्का चलता तू तो सिख है हाँ जी ये तेरी सिखनी हाँ जी एक होर बालक सब ने पूछा तेरा पिता कितने है कि वो बैठा वो तेरा पिता हाँ जी पिता ने पूछा तेरा पुत्र हाँ जी एक व्यक्ति ने पूछा तेरा भरा कितने हो बैठा उस भरा ने पूछा तेरी एक भैन है हाँ जी मेरी एक भैन है मेरा भरा है दसवीं महाराज सारी संगत ने खुश दे गए वो आपस की सिख सिखनिया भैन भरा सिख बनते गए महाराज कहने साढ़े तेने तो गुरु पाया है तुम तो आपस की सारे संबंध ही बन गए ये मेरा पुत्र है मैं प्यो है मेरी स्त्री है मैं पति है ਇਹ ਮੇਰਾ ਭਾਈ ਹੈ, ਮੇਰਾ ਵੀਰ ਹੈ, ਮੇਰਾ ਤਾਇਆ ਹੈ, ਕੋਈ ਘੱਟ ਦੂਜੀ ਸਾਰੇ ਸਨਮਾਨ ਬਣਾ ਕੇ ਗਏ ਸਾਨੂੰ, ਸਾਡਾ ਕੋਈ ਵੀ ਨਹੀਂ ਬਣਿਆ, ਤੁਸੀਂ ਕਹਿੰਦੇ ਸਹੀ ਸਾ, ਅਸੀਂ ਆਪ ਹੀ ਸਿੱਖਿਆ। ਕਹਿੰਦੇ ਮਹਾਰਾਜ ਭੱਲਾ ਮਾਇਆ ਪੈ ਗਈ ਹੈ, ਮਾਇਆ ਪੈ ਗਈ, ਇਸ ਤੇ ਉਸ ਦਿਨ ਕੇ ਬਣਿਆ ਬ੍ਰਹਮ ਵਿਸ਼ਨਵਾਨ ਦੇ ਸ਼ਰੀਆ ਨਜ਼ਦੀਕ ਠਨਗਨ ਵਾਡਾ ਕਿੰਨੇ ਬਦਲ ਕੇ ਚੱਟ ਜੋਗਾ ਸਿੰਘ ਦੀ ਮਾਇਆ ਪੈ ਗਈ, ਗੋਲਾਂ ਨੂੰ ਛੱਡੀਆਂ ਪੈ ਗਏ, ਰਾਜ ਦੀ ਮਾਇਆ ਪੈ ਗਈ, ਅਰਜਨ ਤੇ ਮਾਇਆ ਪੈ ਗਈ, ਨਾਰਦ ਤੇ ਬ੍ਰਹਮਾ ਵਿਸ਼ਨੂੰ ਸ਼ੇਖ ਤੇ ਇਸ ਤੇ ਉਪਰਮੀਨ ਤੇ ਬਣਿਆ ਬ੍ਰਹਮਾ ਵਿਸ਼ਨਵਾਨ ਦੇ ਛੱਡਿਆ। ਹੁਣ ਮਹਾਰਾਜ ਸਾਨੂੰ ਮਾਫ ਕਰੋ, ਅਸੀਂ ਆਪ ਦਾ ਹੁਕਮ ਮੰਨਾਂਗੇ। ਮਹਾਰਾਜ ਕਹਿੰਦੇ ਤੁਸੀਂ ਸਾਡਾ ਕਹਿਣਾ ਨਹੀਂ ਮੰਨਣਾ, ਤੁਸੀਂ ਤਾਂ ਇਸ ਤਰ੍ਹਾਂ ਪੁੱਤਾਂ ਦੇ ਕਹਿ ਮੰਨਦੇ ਹਾਂ। ਨਹੀਂ ਮਹਾਰਾਜ ਮੰਨਾਂਗੇ। ਮਹਾਰਾਜ ਕਹਿੰਦੇ ਤੁਸੀਂ ਸਾਡਾ ਕਹਿਣਾ ਮੰਨੋਗੇ? ਹਾਂਜੀ। ਅੱਛਾ, ਸਾਡੇ ਹੁਕਮ ਬਿਨਾਂ ਤੁਸੀਂ ਬਾਹਰ ਨਹੀਂ ਜਾਣਾ ਹੈ। ਜਿੰਨਾ ਚਿਰ ਤੁਹਾਨੂੰ ਹੁਕਮ ਨਾ ਕਰੀਏ ਬਾਹਰ ਨਹੀਂ, ਮਹਾਰਾਜ ਸਾਰੀ ਉਮਰ ਬਿਠਾ ਰੱਖੋ। ਅਤੇ ਮਹਾਰਾਜ ਦਰਵਾਜ਼ੇ ਵਿੱਚ ਪਲੰਘ ਜਾ ਕੇ ਬਹਿ ਰਿਹਾ, ਸਾਡੇ ਹੁਕਮ ਬਿਨਾਂ ਨਹੀਂ ਜਾਣਾ। ਮਹਾਰਾਜ ਨਹੀਂ ਚਾਹੁੰਦੇ, ਸਾਰੀ ਉਮਰ ਬਿਠਾ ਰੱਖੋ। ਦਿਨ ਦੇਖਿਆ ਰਾਤ ਦੇਖੀ, ਦੂਸਰਾ ਦਿਨ ਦੇਖਿਆ ਰਾਤ ਦੇਖੀ, ਕਹਿੰਦੇ ਅਸੀਂ ਤਾਂ ਫਸ ਗਏ ਹੈ, ਅਸੀਂ ਤਾਂ ਫਸ ਗਏ ਹੈ। ਮਹਾਰਾਜ ਤਾਂ ਫਿਰ ਕਿਉਂ ਕਰਦਾ ਕਿ ਦਰਵਾਜ਼ੇ 'ਚ ਪਲੰਘ ਜਾ ਕੇ ਬਹਿ ਗਿਆ? ਹੁਣ ਕਿੱਦਾਂ ਨਹੀਂ ਖੇਡੇ? ਕੋਈ ਕਹੇ ਮੇਰੀ ਇਸ਼ਤਰੀ ਬਿਮਾਰ ਹੈ, ਕੋਈ ਕਹੇ ਮੇਰਾ ਪੁੱਤਰ ਬਿਮਾਰ, ਕੋਈ ਕਹੇ ਮੇਰਾ ਮੇਰੀ ਪੱਤੇ ਆ, ਮੈਂ ਖੇਡ ਵੀ ਦੇਣਾ, ਕੋਈ ਕੁਝ ਹੱਥੇ, ਹੁਣ ਇੱਥੋਂ ਕਿੱਦਾਂ ਨਹੀਂ ਖੇਡੀਏ? ਮਹਾਰਾਜ ਤਾਂ ਦਰਵਾਜ਼ੇ 'ਚ ਪਲੰਘ ਜਾ ਕੇ ਬੈਠਦਾ ਬੈਠ ਗਿਆ ਹੈ, ਹੁਣ ਉਹ ਨਿਕਲਣੇ ਦੀ ਕੋਈ ਦਿਲ ਸੋਚ ਗਿਆ। ਇੱਕ ਸਿੱਖ ਤਾਂ ਵਿਚਾਰਾ ਸਿੱਧਾ ਸਾਦਾ, ਕਹਿੰਦੇ ਮੈਂ ਤੁਹਾਨੂੰ ਦੱਸਾਂ, ਮੈਨੂੰ 10 ਦਿਨ ਬਾਅਦ ਪ੍ਰਾਣ ਚੜ੍ਹਾਉਣ ਆਉਂਦੇ, ਮੈਂ ਅੰਮ੍ਰਿਤਾ ਬਣ ਜਾਂਦਾ, ਤੁਸੀਂ ਮੰਦਰ 'ਚ ਪਾ ਕੇ ਮੈਨੂੰ ਲੈ ਜਾਓ ਸ਼ਬਦ ਭਰਦੇ ਮਸਾਣਾ ਨੂੰ ਫੂਕਣ ਵਾਸਤੇ। ਮਹਾਰਾਜ ਤਾਂ ਬੰਦ ਨਹੀਂ ਨਾ ਕਰੇਂਗੇ, ਅਤੇ ਸਦਾ ਸਦਾ ਸਤਿਕਾਰ ਕਰਨ ਵਾਸਤੇ ਅਸੀਂ ਨਾ ਬੰਦ ਕਰਾਂਗੇ, ਅਸੀਂ ਨਿਕਲ ਜਾਵਾਂਗੇ। ਉਹ ਸਾਰਿਆਂ ਨੇ ਇਹੋ ਚੰਗ ਤਰੀਕਾ ਸੰਜਾ ਚੰਗਾ ਸਮਝਿਆ, ਅਤੇ ਉਹ ਜਿਹੜਾ ਸਿੱਖ ਸਾ 10ਵੀਂ ਵਾਰ ਪ੍ਰਾਣ ਚੜ੍ਹਾ ਕੇ ਮੰਜੇ 'ਤੇ ਜਾਣਾ ਪਿਆ, ਅਤੇ ਉਹਨੂੰ ਜਿੱਦਾਂ ਮੁਰਗੇ ਨੂੰ ਲਿਜਾਂਦੇ ਆ ਮੰਜੀ 'ਤੇ ਪਾ ਕੇ, ਅਤੇ ਨਾਲ ਕੇ ਨਹੀਂ ਮੁਰਗੇ ਸੁਮਕੜੀ ਹੁੰਦੀ ਆ, ਉਹ ਸਾਰੀ ਇਕੱਠੀ ਕਰਕੇ ਕਿਉਂ ਸਿੱਖਾਂ ਨੇ ਚੁੱਕ ਲਿਆ। ਬਾਕੀ ਸਿੱਖ ਮਗਰ ਮਰੀਆਂ ਮਗਰ ਸ਼ਬਦ ਪੜ੍ਹਨ ਲੱਗੇ, ਜਿਹੜੇ ਮਰਨੇ ਤੋਂ ਬਾਅਦ ਮਰਜ਼ੀ ਦੇ ਪੜ੍ਹੀ ਗਏ ਆ, ਜਦੋਂ ਆ ਗਏ ਸੋਜਣ ਜਾਏ ਕਰਨਾ ਕੋਈ ਜਿਹੜੇ ਨੰਦਰ ਮਾਰੀ ਐਸੋ ਸੰਸਾਰ ਦੇ ਇਤਨਾ ਰਹੇ ਨਾ ਕਹੋ ਕਈ ਜਿਹੜੇ ਸੁਧੇ ਸੁਧੇ ਚਲੋ ਤਾਂ ਨਾ ਕਦੋਂ ਕਰਨ ਧੱਕਾ ਦੇ ਜਾ, ਰਾਮ ਗਏ ਰਾਵਣ ਗਏ ਜਾਂਗੋ ਬਹੁਤ ਪ੍ਰਭਾਵ ਪਾਉ ਨਾਨਕ ਫਿਰ ਕੁਛ ਨਹੀਂ ਸੁਪਨੇ ਜਨ ਸੰਸਾਰ ਯੋਗ ਜੋ ਸੋ ਦਿਨ ਸਾਹਿਬ ਪੜੋ ਅੱਜ ਦੇ ਕਾਲ ਫਰੀਦ ਜਿੱਥੇ ਗਏ ਤੇਰੇ ਮਾਪੇ ਜੀ ਨਾਲ ਤੂੰ ਚਲਿਓ ਤੈ ਭਾਸ਼ਣ ਲੱਗ ਕੇ ਤੋਂ ਜਿੰਨਾ ਪੁੱਠੀ ਨਹੀਂ ਚੱਲ ਚੱਲ ਗਈਆਂ ਪੈਂਕੀਆਂ ਦੇ ਨਾ ਬਿਤਾਏ ਸਾਲ ਸਰ ਪਿਆ ਵੀ ਚੱਲ ਸੀ ਥੱਕੇ ਕਮਲ ਸ਼ਬਦ ਪੜ੍ਹਦੇ ਜਾ ਮਹਾਰਾਜ ਨੂੰ ਧੋਖਾ ਦਿੰਦਾ। ਮਹਾਰਾਜ ਕਹਿਣ ਲੱਗੇ ਸਿੱਖੋ ਕਿਆ ਹੋਇਆ, ਜਿੱਥੇ ਕਿ ਚੜ੍ਹਾਈ ਪੈ ਗਿਆ, ਲਾਓ ਅਸੀਂ ਨੂੰ ਵੇਖਣਾ। ਭਾਈ ਦਇਆ ਸਿੰਘ ਸਾਹਿਬ ਦਾ ਭਾਈ ਦਇਆ ਸਿੰਘ ਨੂੰ ਕਿਹਾ ਚੁੱਲ੍ਹੇ ਵਿੱਚ ਅੱਗ ਹੈਗੀ ਹੈ, ਚੁਣਕੇ ਨਾਲ ਇੱਕ ਕੋਲਾ ਲੈ ਕੇ ਚਾਦਰ 'ਚ ਛੁਪਾ ਕੇ ਲਿਆ ਕੇ ਜਿਹੜੇ ਕਿੱਕ 'ਤੇ ਰੱਖ ਦੇ ਜਿਹੜਾ ਵੀ ਮੁਰਦਾ ਬਣਾਇਆ। ਭਾਈ ਦਇਆ ਸਿੰਘ ਨੇ ਜਾ ਕੇ ਚਿਮਟਾ ਲੈ ਕੇ ਕੋਲਾ ਲੈ ਕੇ ਅਤੇ ਛੁਪਾ ਕੇ ਉਹ ਜਿਹੜਾ ਮੁਰਦਾ ਬਣਾ ਉਹਦੇ ਕਿੱਕ 'ਚ ਰੱਖ, ਉੱਠ ਕੇ ਨੱਠਾ ਹੈਰਾਨ ਪਰੇਸ਼ਾਨ। ਮਹਾਰਾਜ ਨੇ ਕਿਹਾ, ਤੁਸੀਂ ਸਾਡਾ ਹੁਕਮ ਮੰਨਦੇ ਹੋ? ਤੁਸੀਂ ਸਾਡੇ ਸਿੱਖ ਹੋ? ਤੁਸੀਂ ਤਾਂ ਆਪਣੇ ਇਸਤਰੀਆਂ ਪੁਰਸ਼ਾਂ ਦੇ ਸਿੱਖ ਹੈ, ਸਾਡੇ ਤੋਂ ਹੀ ਸਿੱਖ ਕਿੱਥੇ ਆਏ? ਅਤੇ ਹੁਣ ਤੁਸੀਂ ਸਾਡੇ ਨਾਲ ਧੋਖਾ ਕੀਤਾ ਹੈ, ਮੁੱਦਾ ਬਣਾ ਕੇ ਬਾਹਰ ਨਿਕਲ ਚੱਲੇ, ਅਸੀਂ ਤੁਹਾਡਾ ਹੁਕਮ ਮੰਨਾਂਗੇ। ਸਾਰੇ ਸਿੱਖ ਚਰਨੀ ਪਏ। ਮਹਾਰਾਜ ਕਲਯੁੱਗ ਦਾ ਸਮਾਂ ਹੈ, ਕੋਲ ਕਲਯੁੱਗ ਦਾ ਸਮਾਂ ਹੈ, ਸਾਡੇ 'ਤੇ ਕਿਰਪਾ ਦੇਸ਼ ਕਰੋ, ਸਾਡੇ 'ਤੇ ਮਿਹਰ ਕਰੋ, ਸਾਨੂੰ ਕੋਈ ਧਰਮ ਦਾ ਪਾ ਦੱਸੋ। ਸਾਨੂੰ ਮਨੁੱਖਾਂ ਦੇ ਮੇਰੇ ਭਈ ਪ੍ਰਾਪਤ ਮਨੁੱਖ ਤੇ ਹੋ ਰਹੀ ਆ, ਗੋਰ ਦਿਨ ਤੇ ਹੋ ਰਹੀ ਆ, ਜਿਸ ਵੱਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ, ਜਾਂ ਕੋ ਆਏ ਸੋਏ ਤਿਹਾ ਦੇ ਵੱਲ ਗੋਤੇ ਮਨ ਬਸੇਗਾ, ਮਿਲ ਕਰ ਮੈਂ ਸਭ ਸੁੱਖ ਹੈ ਜੋ ਬਾਹਰ ਨਾਲ ਗੁਜ਼ਰੇਗਾ, ਇਸੇ ਵਾਸਤੇ ਮਨੁੱਖਾਂ ਦੇ ਮਿਲ ਰਹੀ ਹੈ। ਪ੍ਰੇਤਮ ਜਾਣ ਦਿਓ ਮੈਨੂੰ, ਨਾਨਕ ਮਹਾਰਾਜ ਕਹਿੰਦੇ ਪਰਮਾਤਮਾ ਨੂੰ ਜਾਣਨ ਵਾਸਤੇ ਤੁਹਾਨੂੰ ਮਨੁੱਖਾਂ ਦੇ ਮਿਲੀ, ਹੋਰਨੂੰ ਕਮਾਉਣ ਵਾਸਤੇ ਨਹੀਂ ਮਿਲੀ ਹੈ। ਔਰ ਕਾਲ ਤੇਰੇ ਕਿਤੇ ਨਾ ਕਾਂ, ਮੇਰੇ ਸਾਹਿਬ ਸੰਗਤ ਭਾਈ ਕੇਵਲ ਨਾ ਰਾਮ ਸਿੰਘ ਰਾਮ ਸਿੰਘ ਦੇ ਜਿਹੜਾ ਕੰਮ ਹੈ, ਮਾਇਆ ਦਾ ਸੰਗ ਤਿਆਗ ਪ੍ਰਭੂ ਦੀ ਕੀ ਸ਼ਰਨ ਨਾਲ, ਜਦ ਸੁਖ ਮਾਨ ਵਿਖਾ ਝੂਠੋ ਸਭ ਤਾਇਆ ਹੈ, ਸੁਪਨੇ ਜੋ ਧਨ ਪਛਾਣ ਕਾਏ ਪ੍ਰਭ ਕਰਤਮਾਨ ਬਾਜੂ ਕੀ ਤੀ ਜੈਸੇ ਬਸਣਾ ਬੁਲਾਇਆ, ਸਗਲ ਪਰਮ ਤਾਗ ਦੇ ਗੋਬਿੰਦ ਕੋ ਨਾਮ ਲੈ ਅੰਤ ਵਾਲ ਸੰਗ ਤੇਰੇ ਇੱਕ ਜਾਤ ਹੈ। ਕੋਈ ਪਰਮਾਤਮਾ ਦਾ ਨਾਮ ਹੈ, ਇਹਦੇ ਜਪਣ ਵਾਸਤੇ ਮਨੁੱਖਾਂ ਦੇ ਮਿਲੀ ਹੈ। महाराज ठाकुर के कृपा के श्री गलो सामू को जितनी दसो अस संसार चो कि निकलिए कि मुक्त हो जाए। दसवें महाराज ने मुक्ति का एक पंजे महाराज पास होया सेठ है जिदा वो निकले जिदा तुम निकलो महाराज वो कौन सेठ था कि निकलिया महाराज जी स्वामराज ने एक पंजे महाराज के जो समुद्र होरंगाबाद हो ओहो पहली वर्षा की मुझे भाई जी की जन्म मंगो बाल्मीक बटवारी मंगो चूड़ियां करता से बड़े पाप करता से बड़े अपराध करता से बड़े खोटे कर्म करता से समुंदा पता नहीं उन्हें कोई उन्हें जाते हैं पता नहीं अगर महाराज ने कहा कि करना है कि नहीं करना है या तो वो धक्का मारने वास्ते जाना चोरी करने वास्ते जाना अति रात न कुदरती तरतार में से नमन लगा पहले महाराज तलवार लगा है मन भी सोच रहा मैं थक गया इस जगह सा लेना मैं तो कुदरती बैठ गया कि अगर संत पिछ गए नहीं आया कदम अमृतसर नहीं गया कद सुखमनी साहब ने जल्दी साहब चोरियां जाके मारता है कुदरती पंजे पिता की संगत में जाकर बैठ गया पंजे पिता ने महाराज के लिए सोचा ये महापापी है जो उदार जरूर करना चाहिए। फिर जब गुरु नानक साहब प्रोटे राक्ष ने सज्जन ठगनों जोरनी ऊर्जा इन्होंने पापियों का उदार कर दे देवा पान तारी दे राम कह दे मैं कसनत है तारी दे गण का जिन को तो जा ब्याड़ हो जाए मैं तारी दे पापी का उदार करी पंजे महाराज के मन में कुदरती ख्याल वो भी उसके आगे कुदरती बैठ गया चंगे इन्हें उदार करी महाराज उदार करने का तरीका सोच रहे हैं महाराज ने कीर्तन में उन्होंने कथा की थी कथा में जो सुनंदे ने 15 साल से लैके 40 साल तक उम्र हो गई 55 साल 40 सालों के जो जो पाप किया जो जो अपराध किया जो जो खोटा कर्म किया महाराज ने सारे सुना संगत जी कोई ऐसा पापी आया उसका नाम आया सुनंदा उसने पाप किए उसने मन के कितने जाना आया उसने बीमार हो जाना है उन्होंने तौर की बीमारी हो जानी उन्होंने डॉक्टर की मैंने जवाब दे देना परिवार ने नहीं जवाब दे देना किसी ने उनकी सहायता नहीं करनी सुनने पाते फिर धर्म राजा के चमजूर से आएंगे फिर रोजगार उन्होंने पास उन्होंने किसी ने नहीं छुटाना है फिर धर्म राजा उन्होंने हक के नाल कुछ पारे दे सजा दे रोएगा हूँ कुदरती साढ़े दरबार के बीच में आ गया है असर कल्याण करनी है सफेद मंदिर के राजे मन सुनीरे मंगल सुखने के सुनीरे दसवीं में जन्म साढ़े काट देते जिन्हें सफेद मंदिर के जन्म कटे थे जिन्हें जन्म कटते नहीं आए वो भगवान परेशान हो गए एक जगह नौ पिता जान गए जो काम मैं गोप कीते 40 साल के सारे ने डाल दिया गवा भी सारा हाल डाल दिता भगवान परेशान हो गया कथा का भोग पै गया अपने घर आया सूची पै गया कि मैं उल्टे पासे नहीं जा रही उन्होंने मेरा सारा हाल 40 साल का डाल दिता फिर गांव भी है नहीं जीतने भी डाल दिता फिटा भी पै गया चिंता च पै गया सोची पै गया सोचा सोचता सोचता समुंदा उन्होंने नहीं आया सुखना आ गया सुखने की बीमार हो गया उन कौर की बीमारी हो गई कि जी बीमारी हो गई ओ अपने समझ में बाजा मारे कोई लागे ना यहाँ है हकीम डॉक्टर ने भी जवाब दे दे मतलब वो ही उन्होंने जो पाठी सुनाई थी तो वही गल हो गई मेरे को कोई नहीं होना है हकीम डॉक्टर ने भी जवाब दे दिया समझ ने भी जवाब दे दिया अगर उनका उन्होंने गलत तो सच्चियाँ होनी जानी होंगी फिर सारी गल 40 साल दिन दा दिखाई देखिए फिर समझ भी कोई पास नहीं ना होना धर्म वगैरह संगूत लेने वास्ते आते हैं फिर मेरे बाजा मारता जिस वे बंदा मरम लगता मरना है अगर बताओ खा उस वे सानू कि किसी को पता नहीं लगता बाजा मारे सुपने कोई बाजा मारे किसी को पता भी बाजा मारता है वो तो माता पिता ने बाजा मारता तो मैंने रखो मुझे कोई सहायता नहीं करता पहला बीमारी से जाके कोई नहीं आता तो मैं मरने के नाते जिंदा पासों ही कौन सहायता करे फिर नहीं सहायता की जमजोत हूँ तो जीव आत्मा ने कट गए धर्मराज पले गए धर्मराज ने कहता महापापी आदमी अपराधी है इन्हें अग 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 भी सजा दो बड़ा सारा बालों इकट्ठा करके ਨਿੱਜੇ ਤੇਲ ਪਾ ਕੇ ਉਹਨੂੰ ਅੱਗ ਲਾ ਦਿਓ ਤੇ ਅੱਗ ਬਲਦੀ ਬਲਦ ਕੇ ਉਹਨੂੰ ਬਿਮਾਰ ਕਰਵਾਓ, ਫਿਰ ਬਾਜਾ ਮਾਰਦਾ ਸੰਗੀਆਂ ਨੂੰ ਮੇਰੀ ਸਹਾਇਤਾ ਕਰੋ, ਅੰਦਰ ਸਾਥਾਂ ਨੂੰ ਬਾਜਾ ਮਾਰਦਾ ਹਾਏ ਹਾਏ ਕਰਦਾ, ਸਹਾਇਤਾ ਵੀ ਕੌਣ ਕਰੇ? ਜਦ ਪਹਿਲਾਂ ਬਿਮਾਰੀ ਦੇ ਮੌਕੇ ਕਿਸੇ ਨੂੰ ਸਹਾਇਤਾ ਨਹੀਂ ਕੀਤੀ, ਕਿਉਂ ਦਿੱਕਤਾਂ ਦੇ ਮੌਕੇ ਸਹਾਇਤਾ ਨਹੀਂ ਕੀਤੀ, ਹੁਣ ਨਰਕਾਂ ਵਿੱਚ ਅੱਗ ਦੇ ਬਲਦੀ ਅੱਗ ਕਿਉਂ ਕੌਣ ਸਹਾਇਤਾ ਕਰੇ? ਹਾਏ ਹਾਏ ਕਰਦਾ ਉਹਨੇ ਅੱਗ ਵੀ ਸੁੱਕਿਆ, ਮਿੰਦਰਾਂ ਖੁੱਲ੍ਹ ਗਏ ਸਮੁੰਦਰ ਦੀ ਸੁਣੀ ਲੱਗੀ, ਆਪਣੇ ਘਰ ਆਇਆ ਬਾਰਾਂ ਪਈ ਹੈ। ਇਹ ਤਾਂ ਉਹਨਾਂ ਦੀਆਂ ਗੱਲਾਂ ਸਾਰੀਆਂ ਸੱਚੀਆਂ ਨਹੀਂ ਆਈਆਂ, ਉਹ ਤਾਂ ਕੋਈ ਪਰਮੇਸ਼ਰ ਹੈ, ਉਹ ਤਾਂ ਕੋਈ ਪਰਮਾਤਮਾ ਹੈ, ਉਹਨੇ ਤਾਂ ਸਾਰੀਆਂ ਗੱਲਾਂ ਕੀਤੀਆਂ ਸੀ, ਉਹ ਦਿਨ ਕਿੱਥੇ ਹੋ ਗਈਆਂ? ਮੈਂ ਉਹਨਾਂ ਦੇ ਪਾਸ ਫਿਰ ਜਾਵਾਂ? ਹਾਲੇ ਬਾਰਾਂ ਵਜੇ ਆ, ਬੇਸ਼ਕ ਘਰ ਦੇ ਸਾਰੇ ਸੁੱਤੇ ਪਏ ਸੰਬੰਧੀ, ਇਹਨਾਂ ਨੂੰ ਛੱਡੋ, ਉਹਨਾਂ ਦੀ ਸ਼ਰਨ ਲਾਓ, ਨਾ ਕੋਈ ਚੀਜ਼ ਚੁੱਕੇ ਅਤੇ ਉੱਦਾਂ ਹੀ ਉਹ ਸੁਗੰਧਾ ਆਪਣੇ ਘਰੋਂ ਉੱਠ ਕੇ ਅੰਮ੍ਰਿਤਸਰ ਸਿੱਧਾ ਮਹਾਰਾਜ ਦੀ ਸ਼ਰਨ ਕਰੇ। ਮਹਾਰਾਜ ਹੁਣ ਨਾ ਤੱਕ ਮੈਂ ਚੁੱਕੇ ਜਿਹੋ ਦੇਖ ਸੰਸਾਰ ਬੂਟਤ ਹੋ ਪਰ ਸਿੰਘ ਮੈਨੂੰ ਕਰੋ ਪਰੰਪਰਾ, ਮੈਂ ਬੜੇ ਜਨਮ ਪਾਏ, ਕਈ ਜਨਮ ਪਏ ਕਿਰਤ ਪਤੰਗਾ, ਕਈ ਜਨਮ ਗੜ ਨੀਵ ਕਰੰਗਾ, ਕਈ ਜਨਮ ਪਿੰਕੀ ਸਰ ਪੜੋ, ਕਈ ਜਨਮ ਹੈਵੇ ਲੋਕ ਜੋ ਮਿਲ ਜਗਦੀਸ਼ ਮਿਲਣ ਕੀ ਵਧੀਆ ਸ੍ਰੀ ਕਾਲ ਦੇ ਸਮਝ ਲਿਆ। ਮੈਂ ਤਾਂ ਪੜਦਾ ਹੀ ਰਿਹਾ ਅਨਾਦਿਕਾਲ ਦਾ ਜਨਮਦਾ ਮਰਦਾ ਹੋਣਾ ਮਹਾਰਾਜ ਉਲਟਾ ਜਨਮ, ਆਪਨੇ ਮੇਰੀ ਸਾਰੀ ਕਥਾ ਇਸ ਜਨਮ ਦੀ ਗਾਂ ਵੀ ਸੁਣਾ ਤੀ, ਸਭ ਮੇਰੀ ਜ਼ਿੰਦਗੀ ਦੀ ਬਾਤਰੀ ਹੈ, ਜਿਹੜੀ ਆਪਣੀ ਕਿਰਪਾ ਸਾਡੀ ਸ਼ਰਨ ਵਿੱਚ ਆ ਗਏ, ਮੈਂ ਆਪਦੀ ਸ਼ਰਨ ਵਿੱਚ ਆ ਗਿਆ, ਮੇਰਾ ਉਧਾਰ ਕਰੋ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਹੁਣ ਤੁਸ ਕੋਲ ਘੁਮਾਇਆ ਗੁਰਮਤਿ ਹਿਰਦੇ ਗੁਰੂ ਜੀ ਆਵੇ, ਹੁਣ ਤੁਸ ਕੋਲ ਘੁਮਾਇਆ ਪਰ ਨਾਨੀ ਦੇ ਨੇੜ ਨਾ ਜਾਵੇ, ਹੁਣ ਤੁਸ ਕੋਲ ਘੁਮਾਇਆ ਪਰ ਜਦ ਮੈਨੂੰ ਹੱਥ ਨਾ ਲਾਵੇ, ਹੁਣ ਤੁਸ ਕੋਲ ਘੁਮਾਇਆ ਸਤਿਗੁਰ ਦਾ ਉਪਦੇਸ਼ ਘੁਮਾਵੇ, ਹੁਣ ਤੁਸ ਕੋਲ ਘੁਮਾਇਆ ਥੋੜ੍ਹਾ ਸੋਹਣੇ ਥੋੜ੍ਹੇ ਗੁਰਮੁਖ ਸੋਈ ਸਹਿਤਾ ਸੰਗਤ ਦੀ ਸੇਵਾ ਕਰ ਮਹਿਮਾਨ ਅਹੰਕਾਰ ਨਾ ਕਰ। ਉਸ ਮੁੰਡੇ ਨੇ ਮਹਾਰਾਜ ਦਾ ਹੁਕਮ ਮੰਨ ਕੇ ਸਾਧਸੰਗ ਦੀ ਸੇਵਾ ਨਿਲਵਾਨ ਹੋ ਕੇ ਕੀਤੀ ਅਤੇ ਪੰਜਵੇਂ ਮਹਾਰਾਜ ਨੂੰ ਉਪਦੇਸ਼ ਦੇ ਕੇ ਸੰਸਾਰ ਭਗਤੀ ਤੇ ਪਾਲ ਕੀਤਾ। ਸੋ ਦਸਵੇਂ ਮਹਾਰਾਜ ਜੀ ਅਨੰਦਪੁਰ ਸਾਹਿਬ ਜੀ ਇਸ ਮੁੰਡੇ ਸੰਗਤਾਂ ਨੂੰ ਉਪਦੇਸ਼ ਕਰਦੇ ਆ, ਭਾਤੋਂ ਭਰਨ ਪੜਾਣੀਆਂ ਦੂਜੇ ਲੱਖਾ ਹੈ ਦੂਜਾ ਨਾ ਮਾਇਆ, ਮਾਇਆ ਚ ਮੋਹ ਮਪਨ ਕਰਕੇ ਕੋਈ ਪੁਲਿਸ ਹੈ, ਮਾਇਆ ਚ ਮੋਹ ਮਾਇਆ ਦੇ ਮਾਲਕ ਚ ਮੋਹ ਨਹੀਂ ਹੈ, ਚੀਜ਼ਾਂ ਚ ਮੋਹ ਚੀਜ਼ਾਂ ਦੇ ਦੇਣੇ ਵਾਲੇ ਦੇਣੇ ਵਾਲੇ ਚ ਮੋਹ ਨਹੀਂ ਹੈਗਾ, ਇਹ ਭੁੱਲ ਗਿਆ। ਜਿੱਦਾਂ ਉਹ ਅਗਲੇ ਲੜਕੀਆਂ ਸੀ ਉਹਦਾ ਪਤਾ ਪਤੀ ਜਿਹੜਾ ਵਧੀ ਭੈਣ ਦਾ ਪਤੀ ਦਾ ਘਰ ਭੁੱਲ ਗਿਆ, ਦੂਜੇ ਦਾ ਪਰਿਵਾਰ ਭੁੱਲ ਗਿਆ, ਇਹਦੇ ਹੀ ਜਿਹੜਾ ਆਪਣੇ ਘਰ ਨੂੰ ਭੁੱਲ ਗਿਆ ਪਰਿਵਾਰ ਨੂੰ ਭੁੱਲ ਗਿਆ। ਦਸਵੇਂ ਮਹਾਰਾਜ ਕਹਿੰਦਾ ਜਿਹੜਾ ਕੱਲ ਕੌਣ ਹੈ? ਪਰਮੇਸ਼ਰ ਸਰੀਰ ਮਨ ਤੋਂ ਜੋਸ਼ ਤੋਂ ਆਪਣੇ ਪਰਿਵਾਰ ਹੈ, ਪਰਿਵਾਰ ਤਾਂ ਅਸੀਂ ਪਿਤਾ ਤਾਂ ਅਸੀਂ ਹੈ, ਇਹਨਾਂ ਦੇ ਮਾਤਾ ਤਾਂ ਸਾਹਿਬ ਸੇਵਾ ਹੈ, ਇਹਨਾਂ ਦੇ ਭਾਈ ਜੀ ਅਜੇ ਸਿੰਘ ਦੇ ਜਾਤਨ ਜੋਰਾ ਵਸਤੂ ਫਤਿਹ ਸਿੰਘ ਹੈਗੇ, ਬਾਕੀ ਅਨੰਦਪੁਰ ਜਨਮ ਅਨੰਦਪੁਰ ਸਾਹਿਬ ਦਾ ਹੈਗਾ, ਇਹ ਸਾਡੇ ਪਰਿਵਾਰ ਨੂੰ ਭੁੱਲ ਕੇ ਆਪਣਾ ਹੋਰ ਪਰਿਵਾਰ ਬਾਰੇ ਭਾਈ ਬੈਠੇ ਆ, ਇਹ ਕੁਟੁੰਬ ਤੁਹਾਨੂੰ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਤੇ ਨਾਲ ਗ੍ਰੰਥ ਚੱਲਾਈਏ, ਐਸਾ ਕੰਮ ਬੋਲਣਾ ਕੀਤੇ ਅੰਤ ਪਿੱਛੋਂ ਤਾਈਏ, ਸਤਿਗੁਰ ਕਾ ਉਪਦੇਸ਼ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਪਿੰਡ ਤੂੰ ਸਦਾ ਸਤਸੰਗ, ਬਹੁਤ ਪ੍ਰਪੰਚ ਕਰ ਪਰਸੰਗ ਆਵੇ ਸੁਖਕਾਰ ਭਿਆਨ ਲਿਖਾ, ਮਨ ਮੇਰੇ ਪੂਜਕ ਕਲਚ ਨੇ ਕੀਤੇ ਅੰਤ ਨੂੰ ਮੇਰਾ ਫਿਰ ਜੀਵਨ ਲੀਜੇ, ਛਿਣ ਛਿਣ ਤਨ ਸੀਜੇ ਜਦੋਂ ਦਿਨ ਆਵੇ ਤਦ ਫਿਰ ਭੋਗ ਕੋਈ ਕੰਮ ਨਾ ਪਾਵੇ, ਕਹਿ ਤੋ ਕਬੀਰ ਕੋਈ ਵੀ ਤੇਰਾ ਹਿਰਦੇ ਨਾਮ ਕਿ ਨਾ ਜਾ, ਅਸੀਂ ਕਿਹੜੀ ਪਰਿਵਾਰ ਅਸੀਂ ਤੁਹਾਡਾ ਇਹ ਪਰਿਵਾਰ ਬਣਦੇ, ਕਰ ਤੁਹਾਡਾ ਪਰਮੇਸ਼ਰ ਹੈ ਇਹਦੇ ਲਈ ਆਹ ਸਾਡਾ ਘਰ ਹੈ। ਭੁੱਲ ਗਿਆ ਭਾਤੋਂ ਭਰਮ ਪਲਾਨਿਆ ਦੂਜੇ ਲਗਾਏ, ਫਿਰ ਭਾਤੋਂ ਨੇ ਰੱਖਣਾ ਪਾਈਏ ਗੁਰ ਰੱਖਣ ਵਾਲਾ ਹੈ, ਦੇਖੋ ਸਮੁੰਦਰ ਨੂੰ ਪੰਜਵੇਂ ਪਿਤਾ ਨੇ ਰੱਖ ਲਿਆ, ਜਿਹਨੂੰ ਮਹਾਰਾਜ ਰੱਖਣ ਵਾਲਾ ਹੋਵੇ ਉਹ ਸੰਸਾਰ 'ਚ ਨਹੀਂ ਕਰ ਜਾਂਦਾ ਹੈਗਾ, ਨਹੀਂ ਤਾਂ ਭੁੱਲਦਾ ਰਹਿੰਦਾ ਹੈਗਾ, ਫਿਰ ਭਾਤੋਂ ਨੇ ਰੱਖਣਾ ਪਾਈਏ ਗੁਰ ਰੱਖਣ ਵਾਲਾ ਹੈ, ਉਹ ਸਮੁੰਦਰ ਨੂੰ ਸਿੱਧ ਗੁਰੂ ਸੁੰਦਰ ਮਹਾਰਾਜ ਰੱਖਣ ਵਾਲੇ ਸੀ, ਉਹਨੇ ਕਈ ਉਤਾਰਨਾ ਪੂਰਾ ਉਧਾਰ ਕਰ ਦਿੱਤਾ। ਦਸਵੀਂ ਮਹਾਰਾਜ ਸੰਗਤਾਂ ਨੂੰ ਕਹਿੰਦੇ ਤੁਸੀਂ ਜੀ ਸਾਡੇ ਬੰਦਿਆਂ ਵਾਲੀ ਤੁਹਾਡੇ ਬਣ ਜਾਵਾਂਗੇ, ਤੁਸੀਂ ਸਾਡੇ ਬੰਦਿਆਂ ਵਾਲੀ ਤੁਹਾਡੇ ਬਣੀਆਂ ਨੇ, ਜਿਹੜੇ ਸਾਡੇ ਬਣ ਗਏ ਆ ਮਹਾਰਾਜ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ, ਜਿਹੜੇ ਮਹਾਰਾਜ ਦੇ ਬਣ ਗਏ ਆ ਮਹਾਰਾਜ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ। ਫਿਰ ਕਹਿੰਦੇ ਹੁਣ ਸਾਨੂੰ ਵੀ ਅੰਮ੍ਰਿਤ ਛਕਾਓ, ਸਿੱਖਾਂ ਨੇ ਕਿਹਾ ਮਹਾਰਾਜ ਤੁਹਾਨੂੰ ਅੰਮ੍ਰਿਤ ਕਿੱਦਾਂ ਸਿਖਾਈਏ, ਅਸੀਂ ਤਾਂ ਸਿਰ ਦੇ ਕੇ ਅੰਮ੍ਰਿਤ ਛਕਿਆ, ਤੁਸੀਂ ਸਾਨੂੰ ਕੀ ਦੇਵੋਂਗੇ? ਮਹਾਰਾਜ ਕਹਿਣ ਲੱਗੇ ਅਸੀਂ ਚਾਰੇ ਸਾਹਿਬ ਜਾਤੇ ਦੇਵਾਂਗੇ, ਪੂਜੇ ਪਿਆਰੇ ਦੇਵਾਂਗੇ, ਮਾਤਾ ਪਿਤਾ ਅਨੰਦਪੁਰ ਸਾਹਿਬ ਦੀ ਸੁੰਦਰੀ ਸਰਬੰਸ ਦੇਵਾਂਗੇ, ਸਾਨੂੰ ਅੰਮ੍ਰਿਤ ਛਕਾਓ। ಸಿಗಲಗೆ ಎಂಬ ಶ್ರವಣ ಇದನ್ ದಕ್ಷಿಣ ಮಹಾರಾಜ ಕರ್ಣ ಪಂಜಾಬ್ ಯಾರನ್ನು ಬಯಸಿಕೊಂಡೆ ಉದ್ದಂಗೋ ಎಂಬ ಶಿಕೊಂಡೆ ಉದ್ದ ಲಕ್ಷ್ಮೀ ಮಹಾರಾಜನ ತಂಬ ಶಿಕಾದ ಶಿಕ್ಷಾದ ಸಿಕ್ಕಂದ ಅಂದ ಪಂಜಾಬ್ ಯಾರನ್ನಕ್ಕೆ ಗುರು ಸಿದ್ಧಂದ ಅಂದ ಇದನ್ ಲಕ್ಷ್ಮೀ ಮಹಾರಾಜ ಕೊಂಡೆ ಬರಬಾರ್ದು ಖಾಲ್ಸಾ ವಾಹಿದ್ರಿ ಕಿ ಪತೈ ಮಹಾರಾಜ ಕಣ ಬೆಂದಬಾರ್ದು ಖಾಲ್ಸಾ ವಾಹಿದ್ರಿ ಕಿ ಪತೈ ಇದು ಪಾನಿ ಕೊಲೆ ಶಿಪಾಂದೆ ಅಖಂಡ ಪಾಂದೆ ಕೇಸಾ ಕೈದೈ ਮਹਾਰਾਜ ਦੇ ਕੇਸਾਂ ਚ ਪਹੁੰਚੇ ਉਹਨਾਂ ਨੂੰ ਛਪਾਉਂਦੇ ਆ ਉਹਨਾਂ ਨੂੰ ਉਦਾਂ ਅੰਬਰ ਛਪਾਉਂਦੇ ਆ ਗੁਰੂ ਦਸਮ ਮਹਾਰਾਜ ਨੇ ਸਿੱਖਿਆ ਦਿੱਤੀ ਸਿੱਖ ਕਿੱਦਾਂ ਦੇ ਅੰਦਰ ਵੀ ਸਿੱਖਿਆ ਦਿੱਤੀ ਗੁਰੂ ਕਿੱਦਾਂ ਦਾ ਹੁੰਦਾ ਹੈ ਇੱਕ ਵੇਖੋ ਕਬੀਰ ਜੇ ਤੂੰ ਮੇਰਾ ਹੋ ਰਹੀ ਸਭ ਜਗ ਤੇਰਾ ਹੋਏ ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਜੀ ਪਾਸੇ ਲਾਗੋ ਫਿਰ ਹਰ ਸਰੇ ਕਹਿਤ ਕਬੀਰ ਕਬੀਰ ਦਸਵੇਂ ਮਹਾਰਾਜ ਜੀ ਕਹਿੰਦੇ ਜੇ ਤੁਸੀਂ ਸੰਸਾਰ ਚੋਂ ਨਿਕਲਣਾ ਚਾਹੁੰਦੇ ਹੈ ਜਨਮ ਮਰਨ ਕੱਟਣਾ ਚਾਹੁੰਦੇ ਤਾਂ ਸਾਡੀ ਗੰਗਾ ਹੋਈ ਸਾਡੇ ਉਹ ਜਮਨ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟ ਜਾ ਤੁਰੰਗਿਆ ਜੈਸਾ ਦਸਵੇਂ ਮਹਾਰਾਜ ਜੀ ਸੰਤਾਂ ਨੂੰ ਸਿਰੇ ਘਾਟੋਂ ਭਰਨ ਭਲਾਣਿਆ ਦੂਜੇ ਲੱਗਾ ਹੇਠ ਦੁਆ ਦਾ ਮਾਇਆ ਜੰਬੋ ਪੋਨੇ ਕਲਕੀ ਜੀ ਭੁੱਲ ਗਿਆ ਇੱਕ ਲਿਖੇ ਤਾਂ ਸੇ ਪਾਦੋਂ ਨਰਕਾਂ ਨਾ ਪਾਈਏ ਜੋ ਰੱਖਣ ਵਾਲਾ ਹੈ ਜਿਹਨੂੰ ਸਤਿਗੁਰ ਰੱਖਣ ਵਾਲੇ ਹੋ ਜਾਂਦੇ ਉਹ ਫਿਰ ਨਰਕਾਂ ਵਿੱਚ ਨਹੀਂ ਜਾਂਦਾ ਹੈ ਸਤਿਗੁਰ ਦਾ ਹੁਕਮ ਮੰਨਦੇ ਹੋ ਨਰਕਾਂ ਵਿੱਚ ਨਹੀਂ ਜਾਂਦਾ ਹੁਕਮ ਜਾਏ ਚੱਲਣਾ ਨਾ ਨਿਕਲ ਜਾਣਾ ਇੱਕ ਗੁਰੂ ਨਾਨਕ ਦੇ ਮਹਾਰਾਜ ਸਿੱਖ ਹੈ ਸਿੱਖ ਹੈ ਮਹਾਰਾਜ ਉਹਨੂੰ ਉਪਦੇਸ਼ ਕਰਦੇ ਆ ਹਮੇਸ਼ਾ ਦੇ ਪਾਸੇ ਦਾ ਉਹ ਪ੍ਰਗਟ ਹੈ ਗ੍ਰਿਸ ਵਿੱਚ ਹੈ ਉਹਦੀ ਇਸਤਰੀ ਹੈ ਦੋ ਪੁੱਤਰ ਹੈ ਦੋ ਕੰਨਿਆ ਹੈ ਦਸਨ ਹੈ ਕਿ ਕਿਰਤ ਵੀ ਕਰਦਾ ਮਹਾਰਾਜ ਦਾ ਨਾਮ ਵੀ ਜਪਦਾ ਨਿਸ਼ਾ ਚਿੰਤਨ ਵੀ ਕਰਦਾ ਸੁਖਮਨੀ ਸਾਹਿਬ ਦਾ ਪਾਠ ਵੀ ਕਰਦਾ ਜਗੀ ਸਾਹਿਬ ਦਾ ਪਾਠ ਵੀ ਕਰਦਾ ਪੰਜਾਂ ਬਾਣੀਆਂ ਦਾ ਪਾਠ ਵੀ ਕਰਦਾ ਸਾਧ ਸੰਗਤ ਵੀ ਕਰਦਾ ਨਾਮ ਵੀ ਜਪਦਾ ਹੈਗਾ ਪਰਮਾਤਮਾ ਦਾ ਬਹੁਤ ਪਿਆਰਾ ਉਹ ਹੈਗਾ ਭਾਈ ਲਾਲੋ ਵਰਗਾ ਸੁਦਾਮੇ ਵਰਗਾ ਪ੍ਰੇਮੀ ਹੈਗਾ ਮਹਾਰਾਜ ਦੇ ਪਾਸੇ ਦਾ ਅਤੇ ਕੋਈ ਸੰਤ ਮਹਾਤਮਾ ਆਵੇ ਉਹਨਾਂ ਨੂੰ ਮਹਾਰਾਜ ਦੇ ਦਰਸ਼ਨ ਕਰਦਾ ਰਹਿੰਦਾ ਹੈ ਕੁਦਰਤੀ ਨਜ਼ਰ ਕੇ ਵਿੱਚ ਮੈਂ ਸੰਤ ਮਹਾਤਮਾ ਉਹ ਸੰਤ ਮਹਾਤਮਾ ਦੋ ਵੇਲੇ ਪਰਮਾਤਮਾ ਦੇ ਵਚਨ ਸੁਣਾਉਂਦੇ ਮਹਾਰਾਜ ਦੇ ਬੱਚੇ ਸੁਣਾਉਂਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਮਹਾਰਾਜ ਜੀ ਨਾਲ ਕੋਈ ਗੱਲ ਨਹੀਂ ਲਿਖੀ ਹੈਗੀ ਕੋਈ ਗੱਲ ਨਹੀਂ ਲਿਖੀ ਹੈਗੀ ਇੱਕ ਓਂਕਾਰ ਤੇ ਲੈ ਕੇ ਨਾਨਕ ਗ੍ਰੰਥ ਪਸਾਰੋ ਸਨ ਪਰਮੇਸ਼ਵਰੀ ਸੁਨੇਹਾ ਤੇ ਅੱਠਾਂ ਗੁਰੂਆਂ ਦੇ 43 ਭਗਤਾਂ ਦੇ ਬਾਣੀ ਹੈ ਪਰਮੇਸ਼ਵਰੀ ਸੁਨੇਹਾ ਕੋਈ ਗੱਲੇ ਨਹੀਂ ਹੋਰ ਲਿਖੀ ਜਾਏ ਸੰਗਤ ਕੈਸੀ ਜਾਣੀਏ ਕਿ ਉਹਨਾਂ ਨੂੰ ਖਾਣ ਤੁਸੀਂ ਅੰਦਰ ਸੰਗਤ ਸਾਹਿਬ ਚਲੇ ਜਾਓ ਹਰਿਮੰਦਰ ਸਾਹਿਬ ਉੱਥੇ ਕੋਈ ਘੰਟੇ ਨਹੀਂ ਮਿਲਦੇ ਸਾਰੇ ਘੰਟੇ ਕੀਰਤਨ ਹੁੰਦਾ ਦੁਨੀਆਂ ਦੀ ਗੱਲ ਕਰੋ ਸੇਵਾ ਕਰ ਦਾਖੂ ਪਾਠ ਛੱਡ ਜਾਂਦਾ ਕੋਈ ਦੁਨੀਆਂ ਦੀ ਗੱਲ ਨਹੀਂ ਪੰਜਵੇਂ ਮਹਾਰਾਜ ਸਿੰਘ ਜ਼ਿਆਦਾ ਚੱਲਾ ਹੀ ਹੈ ਕੋਈ ਦੁਨੀਆਂ ਦੀ ਗੱਲ ਨਹੀਂ ਕਰਨੀ ਕੋਈ ਦੁਨੀਆਂ ਦੀ ਗੱਲ ਦਰਵਾਜ਼ਾ ਵਿੱਚ ਨਹੀਂ ਲਿਖੀ ਹੈ ਮਹਾਰਾਜ ਦੀਆਂ ਗੱਲਾਂ ਕਰੋ ਦੇਸ਼ ਦੀਆਂ ਗੱਲਾਂ ਕਰੋ ਅਤੇ ਇਸ ਕਾਰਨ ਉਹਦੇ ਰਸੇ ਕਸਾ ਉਹ ਸੰਤ ਮਹਾਤਮਾ ਆ ਗਏ ਬਾਹਰ ਉਹ ਰੋਜ਼ ਅਗਲੇ ਮਹਾਰਾਜ ਦੇ ਬਚਨ ਸੁਣਾਉਂਦੇ ਉਹਦੇ ਦਾ ਸਿੱਖ ਸੀਗਾ ਉਹ ਵੀ ਸੰਤਾਂ ਮਹਾਤਮਾ ਦੇ ਬਾਹਰ ਜਾ ਕੇ ਕਥਾ ਵਾਸਤੇ ਸੁਣਦਾ ਅਤੇ ਪੰਜ ਚਾਰ ਦਿਨ ਕਰਨ ਆਇਆ ਸੰਤਾਂ ਮਹਾਤਮਾ ਕਿਉਂ ਮੇਰਾ ਭਗਤ ਹੁੰਦੇ ਨੂੰ ਉਹਨਾਂ ਦਾ ਸਾਰਿਆਂ ਤੇ ਪ੍ਰੇਮ ਸਾਰਿਆਂ ਨਾਲੋਂ ਜ਼ਿਆਦਾ ਪ੍ਰੇਮ ਪਰਮੇਸ਼ਰ ਸਭ ਤੋਂ ਜ਼ਿਆਦਾ ਆਇਆ ਹੀ ਨਾ ਮਗਰੋਂ ਪਿਤਾ ਨੇ ਪਤਾ ਨਹੀਂ ਕਿਹੜੇ ਉਹਦੇ ਘਰ ਨੂੰ ਅੱਗ ਲਾ ਸੀ ਕਬੀਰ ਦੇ ਘਰ ਨੂੰ ਵੀ ਕਿਸੇ ਨੇ ਅੱਗ ਲਾ ਸੀ ਕਿ ਆਪਣੇ ਸਾਬ ਕਰਦੇ ਪੜਨਾ ਜ਼ਿਆਦਾ ਖਤਮ ਕਰਾ ਕੇ ਕਰਨਾ ਕਿਸੇ ਗੁਰੂ ਖੁੰਡੇ ਮਨ ਮਸੂਰ ਵਿੱਚ ਨਿਕਲ ਜਾਂਦੇ ਹੈ ਕਿਸੇ ਨੇ ਘਰ ਨੂੰ ਅੱਗ ਲਾ ਸੀ ਅਤੇ ਉਹ ਬਾਹਰ ਸੰਤਾਂ ਮਹਾਤਮਾ ਨੇ ਪਤਾ ਸੁਣਦਾ ਹੈ ਕਿਸੇ ਨੇ ਜਾ ਕੇ ਦੱਸਿਆ ਕਿ ਤੂੰ ਇੱਥੇ ਬੈਠਾ ਕਥਾ ਵਾਰਤਾ ਸੁਣਦਾ ਘਰ ਵਾਲਾ ਤਾਂ ਵੇਖ ਜਾ ਕੇ ਤੇਰੇ ਘਰ ਨੂੰ ਅੱਗ ਲੱਗ ਗਈ ਤੇਰਾ ਇੱਕ ਲੜਕਾ ਜਲ ਗਿਆ ਇੱਕ ਲੜਕੀ ਜਲ ਗਈ ਇੱਕ ਲੜਕੀ ਤਾਂ ਲੜਕਾ ਤਾਂ ਇਸ ਵੀ ਹਸਪਤਾਲ ਚ ਪਾਇਆ ਮੰਦਰ ਸੇ ਤੇਰਾ ਘਰ ਵਾਲ ਸਾਡਾ ਸਵਾਹ ਹੋ ਗਿਆ ਜਾ ਕੇ ਦੇਖਣ ਤੇ ਉਹ ਸੰਤਾਂ ਮਹਾਤਮਾ ਪਾਸਾਂ ਜਿਹੜੇ ਘਰ ਵਾਲਾ ਦੇਖਿਆ ਤਾਂ ਸਾਡਾ ਸਵਾਹ ਹੋਇਆ ਇੱਕ ਲੜਕਾ ਮਰ ਗਿਆ ਇੱਕ ਲੜਕੀ ਮਰ ਗਈ ਜਲ ਗਈ ਅਤੇ ਬਾਕੀ ਹਸਪਤਾਲ ਚ ਪਾਇਆ ਜਿਹੜਾ ਕਿ ਚੁੱਪ ਹੋ ਗਿਆ ਚੁੱਪ ਹੋ ਕੇ ਨੱਚਣ ਲੱਗ ਗਿਆ ਖੁਸ਼ੀ ਮਨਾਓ ਖੁਸ਼ੀ ਮਨਾਓ ਮਿਠਾਈਆਂ ਪਕਾਓ ਲੱਡੂ ਪਕਾਓ ਪੇੜੇ ਪਕਾਓ ਤੁਸੀਂ ਵੀ ਨੱਚੋ ਐਸਾ ਸਮਾਂ ਸਾਨੂੰ ਦੇਖਣ ਨਹੀਂ ਜਾ ਰਿਹਾ ਐਸਾ ਸਮਾਂ ਸਾਨੂੰ ਦੇਖਣ ਨਹੀਂ ਜਾ ਰਿਹਾ ਖੁਸ਼ੀਆਂ ਮਨਾਓ ਕਿਸੇ ਬਾਗ ਪਿਆ ਤੇਰਾ ਘਰ ਜਲ ਗਿਆ ਸਵਾਹ ਹੋ ਗਿਆ ਬਸਤਰ ਕੋਈ ਬੱਚਿਆ ਨਹੀਂ ਹੈਗਾ ਤੇ ਦੋ ਇੱਕ ਇਹਦਾ ਪੁੱਤਰ ਮਰ ਗਿਆ, ਇੱਕ ਕੰਨਿਆ, ਉਹ ਬਾਕੀ ਹਸਪਤਾਲ ਗਿਆ ਸੀ ਖੁਸ਼ੀਆਂ ਮਨਾਉਣਾ। ਕਹਿੰਦੇ ਇਹ ਗੱਲਾਂ ਫੇਰ ਕਰੋ, ਖੁਸ਼ੀਆਂ ਮਨਾਓ, ਨੱਚੋ, ਟੱਪੋ, ਬੜੀ ਖੁਸ਼ੀ ਹੋਏ। ਐਸਾ ਸਮਾਂ ਨਹੀਂ ਨੱਚਦੇ ਆ ਰਹੇ, ਆਰਾਮ ਪਰੇਸ਼ਾਨ ਹੋ ਗਏ ਸਨ। ਫਿਰ ਕੁਛ ਸਮਾਂ ਹੋਇਆ ਤਾਂ ਉਹਦੀ ਇਸਤਰੀ ਵੀ ਰਾਜੀ ਹੋ ਗਏ, ਪੁੱਤਰ ਵੀ, ਕੰਨਿਆ ਵੀ, ਉਹਦੇ ਹੋਰ ਪੁੱਤਰ ਹੋ ਗਏ। ਉਹਦੇ ਤਾਂ ਹਜ਼ਾਰ ਗੁਣਾ ਧਨ ਹੋ ਗਿਆ, ਪੱਕੇ ਵੀ ਹੋ ਗਏ, ਮੰਦਰ ਵੀ ਹੋ ਗਏ, ਸਭ ਚੀਜ਼ਾਂ ਬੜੀਆਂ ਜ਼ਿਆਦਾ ਹੋ ਗਈਆਂ, ਸਭ ਕੁਝ ਮਿਲ ਗਿਆ, ਬਹੁਤ ਸ਼ਾਹੂਕਾਰ ਬਣ ਗਿਆ। ਇੱਕ ਦਿਨ ਪਤਾ ਨਹੀਂ ਮੇਰੇ ਮਨ ਵਿੱਚ ਕਿਆ ਆਇਆ, ਫਿਰ ਸੋਚੀ ਪੈ ਗਿਆ, ਸੋਚ ਕੇ ਹੋਣ ਲੱਗ ਗਿਆ। ਕਹਿੰਦਾ ਕਿਸੇ ਦੇ ਨਾਲ ਹੁਕਮਤ ਲੁਕਿਆ ਗਿਆ, ਮੈਂ ਮਾਰਿਆ ਗਿਆ, ਨਹੀਂ ਤਾਂ ਹੋਇਆ ਕੀ? ਕਹਿੰਦਾ ਹੋਇਆ ਕਿ ਬਸ ਮੈਂ ਲੁਕਿਆ ਗਿਆ, ਮੈਂ ਮਾਰਿਆ ਗਿਆ।